ਸਤਨਾਮ ਸ੍ਰੀ ਵਾਹਿਗੁਰੂ ਜੀਓ ਸਾਹਿਬ ਜੀ ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ ਅੰਜਨ ਮਾਇ ਨਿਰੰਜਨ ਰਹੀਐ ਬਹੁੜ ਨ ਭਵਜਲ ਪਾਇਆ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ ਅੰਜਨ ਮਾਹੇ ਨਿਰੰਜਨ ਰਹੀਐ ਬੋੜਨਾ ਭਵਜਲ ਪਾਇਆ ਮੇਰੇ ਰਾਮ ਐਸਾ ਖੀਰ ਬਿਲੋਈਐ ਗੁਰਮਤ ਮਨੁਆ ਅਸਥਿਰ ਰਾਖੋ ਇਨ ਬਿਦ ਅੰਮ੍ਰਿਤ ਪਿਓਈਐ ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪਰਗਾਸਾ ਸਕਤ ਅਧੇਰ ਜੇਵੜੀ ਭਰਮ ਚੁਕਾ ਨਿਹਚਲ ਸਿਵ ਕਰ ਵਾਸਾ ਤਿਨ ਬਿਨ ਬਾਣੈ ਧਨਕ ਚੜਾਈਐ ਇਉ ਜਗ ਬੇਦਿਆ ਪਾਈ ਦੈਂਦ ਬੂਡੀ ਭਵਨ ਚੁਲਾਵੈ ਡੋਰ ਰਈ ਲਿਵਲਾਈ ਉਨਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਕਬੀਰ ਅਨੁਭਉ ਇਕ ਦੇਖਿਆ ਰਾਮ ਨਾਮ ਲਿਵ ਲਾਗੀ ਉਨ ਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਕਬੀਰ ਅਨੁਭਉ ਇਕ ਦੇਖਿਆ ਰਾਮ ਨਾਮ ਲਿਵ ਲਾਗੀ ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਆਪ ਸੰਗਤਾਂ ਵਡਭਾਗੀ ਹੋ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਹ ਪਵਿੱਤਰ ਬਾਣੀ ਇੱਕ ਅਮੋਲਕ ਖਜ਼ਾਨਾ ਹੈ। ਇਹਦੇ ਵਿੱਚ ਸਾਰੇ ਹੀ ਪਦਾਰਥ ਮੌਜੂਦ ਹਨ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦੀ ਵਿਚਾਰ ਸਾਡੇ ਜੀਵਨ ਦਾ ਸੁਧਾਰ ਕਰਨ ਵਾਲੀ ਹੈ। ਭਗਤ ਕਬੀਰ ਜੀ ਇੱਕ ਉੱਚ ਕੋਟੀ ਦੇ ਭਗਤ ਹੋਏ ਹਨ। ਉਹਨਾਂ ਨੇ ਗੌੜੀ ਰਾਗ ਦੇ ਅੰਦਰ ਜੋ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕੀਤੇ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਭਗਤ ਕਬੀਰ ਜੀ ਦੇ ਪਾਸ ਕੋਈ ਜਗਿਆਸੂ ਆਇਆ ਹੈ, ਉਸਨੇ ਭਗਤ ਕਬੀਰ ਜੀ ਦੇ ਚਰਨਾਂ ਦੇ ਵਿੱਚ ਸਾ ਨਿਮਰ ਸਾ ਪ੍ਰੇਮ ਬੇਨਤੀ ਕੀਤੀ, ਭਗਤ ਜੀ ਮੈਨੂੰ ਇਹ ਦੱਸੋ ਅਫੁਰ ਅਵਸਥਾ ਕਿਵੇਂ ਪ੍ਰਾਪਤ ਹੋ ਸਕਦੀ ਹੈ ਅਤੇ ਨਾਲ ਕਿਰਪਾ ਕਰਕੇ ਇਹ ਵੀ ਦੱਸੋ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ ਹੈ ਅਤੇ ਨਾਲ ਇਹ ਵੀ ਕਿਰਪਾ ਕਰਕੇ ਦੱਸ ਦਿਓ ਨਾਮ ਦਾ ਅੰਮ੍ਰਿਤ ਰਸ ਕਿਵੇਂ ਪ੍ਰਾਪਤ ਹੋ ਸਕਦਾ ਹੈ ਤਾਂ ਭਗਤ ਕਬੀਰ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਮੇਰੇ ਰਾਮ ਐਸਾ ਖੀਰ ਬਲੋਈਐ ਗੁਰਮਤ ਮਨੁਆ ਅਸਥਿਰ ਰੱਖੋ ਇਨ ਬਿਦ ਅੰਮ੍ਰਿਤ ਪੀ ਹੋਈਐ ਰਹਾਓ। ਰਾਮ ਸ਼ਬਦ ਦੁਆਰਾ ਉਸ ਪ੍ਰੇਮੀ ਨੂੰ ਜਗਿਆਸੂ ਨੂੰ ਸੰਬੋਧਨ ਕੀਤਾ ਹੈ, ਮੇਰੇ ਰਾਮ ਐ ਮੇਰੇ ਵਾਹਿਗੁਰੂ ਐ ਮੇਰੇ ਪਿਆਰੇ ਐਸਾ ਖੀਰ ਬਲੋਈਐ। ਖੀਰ ਦਾ ਅਰਥ ਹੈ ਦੁੱਧ, ਵੀ ਇਹੋ ਜਿਹਾ ਖੀਰ ਦੁੱਧ। ਬਲੋਈਐ ਦਾ ਅਰਥ ਹੈ ਮਥਨਾ, ਰਿੜਕਣਾ। ਐ ਮੇਰੇ ਪਿਆਰੇ, ਪਾਣੀ ਦੀ ਥਾਂ 'ਤੇ ਐਸਾ ਦੁੱਧ ਸਾਨੂੰ ਰਿੜਕਣਾ ਚਾਹੀਦਾ ਹੈ। ਭਾਵ ਆਤਮਾ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰੂ ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ, ਨਿਸ਼ਕਾਮ ਕਰਮਾਂ ਦੀ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਦੁੱਧ ਹੈ। ਐ ਮੇਰੇ ਪਿਆਰੇ, ਜਿਹੜੇ ਸਕਾਮ ਕਰਮ ਹਨ ਉਹ ਤੇ ਪਾਣੀ ਵਾਂਗ ਨੇ, ਉਹਨਾਂ ਨੂੰ ਰਿੜਕਣ ਦੇ ਨਾਲ ਸਾਨੂੰ ਮੁਕਤੀ ਦਾ ਮੱਖਣ ਨਹੀਂ ਮਿਲ ਸਕਦਾ। ਹਾਂ, ਜੇ ਮੁਕਤੀ ਦਾ ਮੱਖਣ ਪ੍ਰਾਪਤ ਕਰਨਾ ਹੈ ਤਾਂ ਫਿਰ ਸਾਨੂੰ ਦੁੱਧ ਰਿੜਕਣਾ ਚਾਹੀਦਾ ਹੈ, ਅਥਵਾ ਖੀਰ ਤੋਂ ਮੁਰਾਦ ਹੈ ਜੋ ਗੁਰੂ ਵੱਲੋਂ ਦੀਖਿਆ ਮੰਤਰ ਪ੍ਰਾਪਤ ਹੋਇਆ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ। ਐ ਮੇਰੇ ਪਿਆਰੇ, ਉਸ ਵਾਹਿਗੁਰੂ ਦੇ ਨਾਮ ਦੇ ਦੁੱਧ ਨੂੰ ਰਿੜਕਣਾ ਚਾਹੀਦਾ ਹੈ। ਰਿੜਕਣਾ ਕਿਵੇਂ ਹੈ? ਹਰ ਕਾ ਬਲੋਬਨਾ ਬਲੋਬਹੁ ਮੇਰੇ ਭਾਈ, ਸਹਿਜ ਬਲੋਬਹੁ ਜੈਸੇ ਤਤ ਨਾ ਜਾਈ। ਵਾਹਿਗੁਰੂ ਦੇ ਨਾਮ ਦਾ ਅਭਿਆਸ ਇਸ ਤਰ੍ਹਾਂ ਕਰੋ, ਨਾ ਤੇ ਉਹਦੇ ਵਿੱਚ ਆਲਸ ਕਰਨੀ ਚਾਹੀਦੀ ਹੈ ਅਤੇ ਨਾ ਹੀ ਬਹੁਤੀ ਕਾਹਲੀ ਕਰਨੀ ਚਾਹੀਦੀ ਹੈ। ਆਲਸ ਕਰਨ ਦੇ ਨਾਲ ਵੀ ਆਤਮਕ ਆਨੰਦ ਦਾ ਮੱਖਣ ਨਹੀਂ ਪ੍ਰਾਪਤ ਹੋ ਸਕਦਾ, ਅਤੇ ਜੇ ਬਹੁਤੀ ਕਾਹਲੀ ਕਰਦੇ ਹਾਂ ਉਹਦੇ ਨਾਲ ਵੀ ਮਨ ਸ਼ਾਂਤ ਨਹੀਂ ਹੁੰਦਾ। ਇਸੇ ਲਈ ਗੁਰਮਤ ਦਾ ਮਾਰਗ ਸਹਿਜ ਦਾ ਮਾਰਗ ਹੈ। ਜਿਵੇਂ ਕੋਈ ਆਦਮੀ ਕੀੜੀ ਦੀ ਤੋਰ ਤੁਰੇ, ਉਹ ਵੀ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਜਿਹੜਾ ਇੱਕਦਮ ਵਾਹੋ ਦਾ ਹੀ ਭੱਜਣ ਦੀ ਕੋਸ਼ਿਸ਼ ਕਰੇ, ਉਹ ਵੀ ਥੱਕ ਜਾਂਦਾ ਹੈ। ਇੱਕ ਸਹਿਜ ਦੀ ਗਤੀ ਹੈ, ਇੱਕ ਸਹਿਜ ਦਾ ਮਾਰਗ ਹੈ, ਇੱਕ ਸਹਿਜ ਦੀ ਚਾਲ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨੋ, ਹਰ ਹਰ ਕਥਾ ਨਿਰਾਲੀ। ਉਸ ਸਹਿਜ ਦੇ ਵਿੱਚ ਅਸੀਂ ਜਦੋਂ ਚੱਲਦੇ ਹਾਂ ਆਪਣੀ ਮੰਜ਼ਿਲ 'ਤੇ ਵੀ ਪਹੁੰਚ ਜਾਈਦਾ। ਇਹਦੇ ਨਾਲ ਨਾਲ ਥਕਾਵਟ ਵੀ ਘੱਟ ਹੁੰਦੀ ਹੈ, ਸਾਹ ਵੀ ਘੱਟ ਚੜ੍ਹਦਾ ਹੈ। ਇਸ ਲਈ ਮਨ ਮਾਰ ਕੇ ਸਾਨੂੰ ਚੱਲਦੇ ਰਹਿਣਾ ਚਾਹੀਦਾ ਹੈ। ਇਹ ਹੈ ਗੁਰਮਤ ਦਾ ਸਿਧਾਂਤ, ਨਾ ਆਲਸ ਕਰਨੀ ਹੈ ਅਤੇ ਨਾ ਹੀ ਬਹੁਤੀ ਕਾਹਲੀ ਕਰਨੀ ਹੈ। ਮੇਰੇ ਰਾਮ ਐਸਾ ਖੀਰ ਬਲੋਈਏ। ਐ ਮੇਰੇ ਪਿਆਰੇ, ਐਸ ਢੰਗ ਦੇ ਨਾਲ ਭਾਵ ਸਹਿਜ ਦੇ ਵਿੱਚ ਸਾਨੂੰ ਗੁਰੂ ਸ਼ਬਦ ਦੀ ਵਿਚਾਰ ਕਰਨੀ, ਗੁਰਮੰਤਰ ਦਾ ਜਾਪ ਤੇ ਅਭਿਆਸ ਕਰਨਾ, ਇਹ ਦੁੱਧ ਰਿੜਕਣਾ ਚਾਹੀਦਾ ਹੈ। ਤੇ ਨਾਲ ਹੀ ਗੁਰਮਤ ਮਨੁਆ ਅਸਰ ਰੱਖੋ ਇਨ ਬਿਦ ਅੰਮ੍ਰਿਤ ਪੀ ਹੋਈਐ। ਭਗਤ ਜੀ ਫਰਮਾਉਂਦੇ ਹਨ, ਗੁਰੂ ਦੀ ਮਤ ਨੂੰ ਧਾਰਨ ਕਰਕੇ ਆਪਣੇ ਇਸ ਚੰਚਲ ਮਨ ਨੂੰ ਅਚਲ ਕਰਕੇ ਰੱਖੋ। ਇਹਦਾ ਮਤਲਬ ਇਹ ਹੈ, ਗੁਰੂ ਦੀ ਮਤ ਨੂੰ ਧਾਰਨ ਕਰਕੇ ਮਨ ਲੋਚੈ ਬੁਰਿਆਈਆਂ, ਗੁਰਸ਼ਬਦ ਦੀ ਇਹ ਮਨ ਹੋੜੀ ਹੈ। ਇਹ ਮਨ ਬੁਰੇ ਖਿਆਲਾਂ ਦੇ ਵਿੱਚ ਪੈ ਜਾਂਦਾ ਹੈ, ਇਸ ਮਨ ਨੂੰ ਗੁਰੂ ਸ਼ਬਦ ਦੁਆਰਾ ਰੋਕਣਾ ਹੈ ਤੇ ਫਿਰ ਉਹਨੂੰ ਸ਼ਬਦ ਦੇ ਸਿਧਾਂਤ ਦੇ ਵਿੱਚ ਵਾਹਿਗੁਰੂ ਨਾਮ ਦੇ ਵਿੱਚ ਜੋੜਨਾ ਹੈ। ਗੁਰਮਤ ਮਨੁਆ ਅਸਥਿਰ ਰੱਖੋ, ਇਉਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਆਪਣੇ ਚੰਚਲ ਮਨ ਨੂੰ ਅਡੋਲ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਟਿਕਾ ਕੇ ਰੱਖੋ। ਇਨ ਵਿਦ ਅੰਮ੍ਰਿਤ ਪੀ ਹੋਈ ਹੈ, ਇਸ ਢੰਗ ਦੇ ਨਾਲ ਤੁਸੀਂ ਅੰਮ੍ਰਿਤ ਨੂੰ ਪੀ ਸਕਦੇ ਹੋ। ਅੰਮ੍ਰਿਤ ਕੀ ਹੈ? ਨਾਮ ਬਾਣੀ ਦਾ ਰਸ। ਅੰਮ੍ਰਿਤ ਕੀ ਹੈ? ਆਤਮਕ ਆਨੰਦ। ਅੰਮ੍ਰਿਤ ਕੀ ਹੈ? ਮੁਕਤੀ ਦਾ ਰਸ। ਅੰਮ੍ਰਿਤ ਕੀ ਹੈ? ਵਾਹਿਗੁਰੂ ਦੇ ਮਿਲਾਪ ਦਾ ਆਨੰਦ। ਹਜ਼ੂਰ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਅੰਮ੍ਰਿਤ ਪੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਗੁਰੂ ਦੀ ਮਤ ਨੂੰ ਧਾਰਨ ਕਰੋ, ਫਿਰ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰੋ ਤੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਲਵੋ। ਜਦੋਂ ਤੁਹਾਡਾ ਮਨ ਗੁਰੂ ਚਰਨਾਂ ਦੇ ਵਿੱਚ ਜੁੜ ਜਾਵੇਗਾ, ਫਿਰ ਤੁਹਾਨੂੰ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਮਹਾਰਾਜ, ਅਫੁਰ ਸਰੂਪ ਦੇ ਵਿੱਚ ਕਿਵੇਂ ਸਮਾਇਆ ਜਾ ਸਕਦਾ ਹੈ? ਲੋ, ਹੁਣ ਆਰੰਭ ਤੋਂ ਭਗਤ ਕਬੀਰ ਜੀ ਜੋ ਉਪਦੇਸ਼ ਦੇ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਜੀਵਤ ਮਰੈ, ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ।
ਗੌੜੀ ਰਾਗ ਵਿੱਚ ਭਗਤ ਕਬੀਰ ਜੀ ਫਰਮਾ ਰਹੇ ਹਨ, ਗੁਰਮੁਖੋ, ਅਫੁਰ ਸਰੂਪ ਦੇ ਵਿੱਚ ਸਮਾਉਣ ਦੇ ਲਈ ਜੀਵਤ ਮਰੈ, ਜਿਉਂਦੇ ਜੀ ਮਰਨਾ ਪੈਂਦਾ। ਭਗਤ ਕਬੀਰ ਜੀ ਦਾ ਇੱਕ ਵਾਕ ਹੈ, ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਈ, ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਭਗਤ ਕਬੀਰ ਜੀ ਨੇ ਪਿੱਛੇ ਇਹ ਵੀ ਬਚਨ ਆਖਿਆ ਸੀ, ਐਸੇ ਮਰੋ ਜੇ ਬਹੁਰ ਨਾ ਮਰਨਾ। ਜੀਵਤ ਮਰੈ, ਜਿਉਂਦੇ ਜੀ ਮਰਨਾ ਪਵੇਗਾ। ਮਰੈ ਫੁਨ ਜੀਵੈ, ਜਿਹੜਾ ਪੁਰਸ਼ ਜਿਉਂਦੇ ਜੀ ਮਰ ਜਾਂਦਾ ਹੈ ਤੇ ਮਰ ਕੇ ਫਿਰ ਜੀ ਉੱਠਦਾ ਹੈ, ਐਸੇ ਸੁਨ ਸਮਾਇਆ, ਇਸ ਢੰਗ ਦੇ ਨਾਲ ਉਸ ਅਫੁਰ ਸਰੂਪ ਦੇ ਵਿੱਚ ਸਮਾਇਆ ਜਾਂਦਾ ਹੈ। ਜਿਉਂਦੇ ਜੀ ਮਰਨ ਤੋਂ ਮੁਰਾਦ ਇਹ ਹੈ, ਜਿਉਂਦੇ ਜੀ ਸੰਸਾਰ ਦਾ ਮੋਹ ਛੱਡਣਾ ਹੈ, ਜਿਉਂਦੇ ਜੀ ਸਰੀਰ ਦਾ ਮੋਹ ਵੀ ਛੱਡਣਾ ਹੈ। ਜਦੋਂ ਸੰਸਾਰ ਦਾ ਮੋਹ ਟੁੱਟ ਜਾਂਦਾ ਹੈ, ਸਰੀਰ ਦਾ ਸਨੇਹ ਵੀ ਟੁੱਟ ਜਾਂਦਾ ਹੈ, ਤੇ ਫਿਰ ਜਿਉਂਦੇ ਜੀ ਇੱਕ ਮਰਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਅਥਵਾ ਜੀਵਤ ਮਰੈ ਦਾ ਅਰਥ ਇਹ ਵੀ ਹੈ, ਜਿਉਂਦੇ ਜੀ ਆਪਣੇ ਮਨ ਨੂੰ ਮਾਰਨਾ ਪੈਂਦਾ ਹੈ, ਮਨ ਦੇ ਸੰਕਲਪਾਂ ਵਿਕਲਪਾਂ ਨੂੰ, ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਪੈਂਦਾ ਹੈ। ਜਿਹੜਾ ਮਨੁੱਖ ਜੀਵਤ ਭਾਵ ਤੋਂ ਮਰ ਜਾਂਦਾ ਤੇ ਮਰ ਕੇ ਫਿਰ ਜੀ ਵੀ ਉੱਠਦਾ, ਭਾਵ ਆਤਮਕ ਜੀਵਨ ਦੇ ਵਿੱਚ, ਰੂਹਾਨੀ ਜੀਵਨ ਦੇ ਵਿੱਚ ਜੀ ਉੱਠਦਾ ਹੈ, ਐਸੇ ਸੁਨ ਸਮਾਇਆ, ਇਸ ਢੰਗ ਦੇ ਨਾਲ, ਇਸ ਤਰਕੀਬ ਦੇ ਨਾਲ, ਇਸ ਯੁਕਤੀ ਨਾਲ ਅਫੁਰ ਸਰੂਪ ਦੇ ਵਿੱਚ ਸਮਾਇਆ ਜਾਂਦਾ ਹੈ।
ਅੰਜਨ ਮਾਏ ਨਿਰੰਜਨ ਰਹੀਐ, ਬੋੜ ਨਾ ਭਵਜਲ ਪਾਇਆ।
ਲੋ, ਭਗਤ ਜੀ ਫਰਮਾਉਂਦੇ ਹਨ, ਅੰਜਨ ਮਾਹੇ, ਇਹ ਸੰਸਾਰ ਅੰਜਨ ਰੂਪ ਹੈ। ਅੰਜਨ ਦਾ ਅਰਥ ਹੈ ਕੱਜਲ, ਅੰਜਨ ਦਾ ਅਰਥ ਹੈ ਸੁਰਮਾ, ਇਹ ਸੰਸਾਰ ਵੀ ਇੱਕ ਕੱਜਲ ਦੀ ਕੋਠੜੀ ਹੈ। ਭਗਤ ਜੀ ਫਰਮਾਉਂਦੇ ਨੇ, ਅੰਜਨ ਮਾਹੇ, ਇਸ ਅੰਜਨ ਰੂਪ ਸੰਸਾਰ ਦੇ ਵਿੱਚ, ਭਾਵ ਇਸ ਕੱਜਲ ਦੇ ਕੋਠੇ ਵਿੱਚ ਰਹਿ ਕੇ ਨਿਰੰਜਨ ਰਹੀ ਹੈ, ਸਾਨੂੰ ਨਿਰਲੇਪ ਹੋ ਕੇ, ਭਾਵ ਸ਼ੁੱਧ ਸਰੂਪ ਦੇ ਵਿੱਚ ਜੁੜੇ ਰਹਿਣਾ ਚਾਹੀਦਾ ਹੈ। ਬਹੁਰ ਨਾ ਭਵਜਲ ਪਾਇਆ, ਜਿਹੜਾ ਕੱਜਲ ਦੇ ਕੋਠੜੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਬਹੁੜ ਨਾ ਭਵਜਲ ਪਾਇਆ, ਉਹਨੇ ਦੁਬਾਰਾ ਮੁੜ ਕੇ ਭਵਜਲ ਨੂੰ ਪ੍ਰਾਪਤ ਹੀ ਨਹੀਂ ਕੀਤਾ। ਭਾਵ ਉਸ ਨੂੰ ਦੁਬਾਰਾ ਸੰਸਾਰ ਦੇ ਵਿੱਚ ਗੋਤੇ ਨਹੀਂ ਖਾਣੇ ਪਏ। ਜਿਹੜਾ ਇਸ ਕੱਜਲ ਦੇ ਕੋਠੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਤੋਂ ਅਸੰਗ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜਿਆ ਰਹਿੰਦਾ ਹੈ, ਉਹਨੂੰ ਦੁਬਾਰਾ ਮੁੜ ਕੇ ਭਵ ਸਾਗਰ ਦੇ ਵਿੱਚ ਗੋਤੇ ਨਹੀਂ ਖਾਣੇ ਪੈਂਦੇ।
ਮੇਰੇ ਰਾਮ ਐਸਾ ਖੀਰ ਬਿਲੋਈਐ, ਗੁਰਮਤਿ ਮਨਵਾ ਅਸਥਿਰ ਰਾਖੋ, ਇਨ ਬਿਧ ਅੰਮ੍ਰਿਤ ਪਿਓਈਐ ਰਹਾਉ।
ਇਹ ਹਨ ਸਿਧਾਂਤ ਰੂਪ ਪੰਕਤੀਆਂ। ਇਹਨਾਂ ਦੇ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਐ ਮੇਰੇ ਪਿਆਰੇ ਐਸਾ ਖੀਰ ਬਲੋਈਐ। ਇਹ ਜਿਹੜਾ ਸ਼ਬਦ ਦਾ ਸਿਧਾਂਤ ਹੈ, ਬਾਣੀ ਦਾ ਸਿਧਾਂਤ ਹੈ, ਗੁਰਮੰਤਰ ਦਾ ਅਭਿਆਸ ਹੈ, ਇਹ ਇੱਕ ਦੁੱਧ ਹੈ। ਐ ਮੇਰੇ ਪਿਆਰੇ, ਇਹ ਦੁੱਧ ਨੂੰ ਰਿੜਕਣਾ ਚਾਹੀਦਾ। ਭਾਵ ਸ਼ਬਦ ਦੇ ਸਿਧਾਂਤ ਦੀ, ਬਾਣੀ ਦੇ ਸਿਧਾਂਤ ਦੀ ਵਿਚਾਰ ਕਰਨੀ ਚਾਹੀਦੀ ਹੈ ਤੇ ਨਾਮ ਦਾ ਵੀ ਜਾਪ ਤੇ ਅਭਿਆਸ ਕਰਨਾ ਚਾਹੀਦਾ ਹੈ। ਗੁਰਮਤ ਮਨੁਆ ਆਸਰ ਰੱਖੋ ਤੇ ਇਹਦੇ ਨਾਲ ਹੀ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੁਸੀਂ ਆਪਣੇ ਮਨ ਨੂੰ ਅਚਲ ਕਰਕੇ, ਆਪਣੇ ਮਨ ਨੂੰ ਅਡੋਲ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਜੋੜੀ ਰੱਖਣਾ ਹੈ। ਇਨ ਬਿਦ ਅੰਮ੍ਰਿਤ ਪੀ ਹੋਈ ਹੈ, ਇਸ ਢੰਗ ਦੇ ਨਾਲ, ਇਸ ਤਰਕੀਬ ਦੇ ਨਾਲ ਅੰਮ੍ਰਿਤ ਆਤਮਕ ਆਨੰਦ ਨੂੰ ਪੀਤਾ ਜਾਂਦਾ ਹੈ।
ਗੁਰ ਕੈ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪਰਗਾਸਾ।
ਰਹਾਉ ਬਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਗੁਰ ਕੈ ਬਾਣ ਬਜਰ ਕਲ ਛੇਦੀ, ਤੁਹਾਨੂੰ ਮਹਾਰਾਜ ਇਹ ਜਿਹੜਾ ਆਤਮਕ ਗਿਆਨ ਦਾ ਪਦ ਹੈ, ਬ੍ਰਹਮ ਗਿਆਨ ਦਾ ਰੁਤਬਾ ਕਿਵੇਂ ਪ੍ਰਾਪਤ ਹੋਇਆ ਹੈ? ਭਗਤ ਜੀ ਕਹਿੰਦੇ ਨੇ, ਗੁਰ ਕੈ ਬਾਣ, ਆ ਜਿਹੜੇ ਗੁਰੂ ਦੇ ਬਾਣੀ ਦੇ ਤੀਰ ਨੇ, ਬਜਰ ਕਲ ਛੇਦੀ, ਇਹਦੇ ਨਾਲ ਕਲ ਦਾ ਅਰਥ ਹੈ ਅਵਿਦਿਆ। ਜਿਹੜੀ ਅਵਿਦਿਆ ਬੱਜਰ ਵਰਗੀ, ਫੌਲਾਦ ਵਰਗੀ, ਬੜੀ ਹੀ ਕਠੋਰ ਸੀ, ਇਹਨੂੰ ਅਸੀਂ ਛੇਦ ਦਿੱਤਾ, ਇਹਨੂੰ ਅਸੀਂ ਕੱਟ ਦਿੱਤਾ, ਇਹਨੂੰ ਅਸੀਂ ਵਿੰਨ ਦਿੱਤਾ। ਜਿਵੇਂ ਤੀਰਾਂ ਦੇ ਨਾਲ ਕਿਸੇ ਲੋਹੇ ਦੀ ਚਾਦਰ ਨੂੰ ਵਿੰਨਿਆ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦੀ ਬਾਣੀ ਰੂਪੀ ਤੀਰਾਂ ਦੇ ਨਾਲ ਅਸੀਂ ਇਸ ਅਵਿਦਿਆ ਦੀ, ਜਿਹੜੀ ਇੱਕ ਬੱਜਰ ਫੁਲਾਦੀ ਰੁਕਾਵਟ ਸੀ, ਇੱਕ ਫੁਲਾਦੀ ਲੋਹ ਸੀ, ਇਹਨੂੰ ਕੱਟ ਦਿੱਤਾ ਹੈ। ਪ੍ਰਗਟਿਆ ਪਦ ਪ੍ਰਗਾਸਾ, ਤੇ ਹੁਣ ਜਿਹੜਾ ਗਿਆਨ ਦਾ ਪਦ ਸੀ, ਬ੍ਰਹਮ ਗਿਆਨ ਦਾ ਮੁਰਾਤਬਾ ਸੀ, ਉਹ ਪ੍ਰਗਟ ਹੋ ਗਿਆ ਹੈ। ਭਾਵ ਜਿਹੜਾ ਮਨੁੱਖ ਗੁਰੂ ਦੀ ਬਾਣੀ ਦਾ ਅਭਿਆਸ ਕਰਦਾ ਹੈ, ਮੋਹ ਮਾਇਆ ਅਗਿਆਨ ਦੇ ਇਸ ਪਰਦੇ ਨੂੰ ਕੱਟ ਦਿੰਦਾ ਹੈ, ਫਿਰ ਉਹਨੂੰ ਆਤਮਕ ਗਿਆਨ ਦਾ, ਬ੍ਰਹਮ ਗਿਆਨ ਦਾ ਪਦ ਪ੍ਰਗਟ ਹੋ ਜਾਂਦਾ ਹੈ।
ਸਕਤ ਅਧੇਰ ਜੇਵੜੀ ਪਰਮ ਚੂਕਾ, ਨੇਚਰ ਸ਼ਿਵ ਕਰ ਬਾਸਾ।
ਲੋ ਭਗਤ ਜੀ ਫਰਮਾਉਂਦੇ ਨੇ, ਸ਼ਕਤ ਅਧੇਰ, ਸ਼ਕਤੀ ਦਾ ਅਰਥ ਹੈ ਮਾਇਆ। ਇਸ ਮਾਇਆ ਦੇ ਹਨੇਰੇ ਕਾਰਨ ਜੇਵੜੀ ਪਰਮ ਚੂਕਾ, ਰੱਸੀ ਨੂੰ ਵੇਖ ਕੇ ਉਹਦੇ ਵਿੱਚ ਜਿਹੜਾ ਸੱਪ ਦਾ ਭੁਲੇਖਾ ਪੈਂਦਾ ਸੀ, ਉਹ ਪਰਮ ਹੁਣ ਸਾਡਾ ਨਿਵਰਤ ਹੋ ਗਿਆ। ਜਦੋਂ ਕੁਛ ਹਨੇਰਾ ਹੋਵੇ, ਉਸ ਹਨੇਰੇ ਦੇ ਵਿੱਚ ਕੋਈ ਰੱਸੀ ਪਈ ਹੋਵੇ, ਉਹਨੂੰ ਵੇਖ ਕੇ ਆਦਮੀ ਡਰ ਜਾਂਦਾ ਹੈ, ਵੀ ਸ਼ਾਇਦ ਇਹ ਸੱਪ ਪਿਆ ਹੈ। ਭਗਤ ਜੀ ਕਹਿੰਦੇ ਨੇ, ਇਸੇ ਤਰ੍ਹਾਂ ਮਾਇਆ ਦੇ ਹਨੇਰੇ ਕਰਕੇ ਵੀ ਇਹ ਸੰਸਾਰ ਹੈ ਤੇ ਪਰਮੇਸ਼ਰ ਦਾ ਹੀ ਬਣਾਇਆ ਹੋਇਆ, ਪਰ ਅਸੀਂ ਇਹਨੂੰ ਵੇਖ ਕੇ ਸੱਪ ਵਾਂਗੂ ਡਰਾਉਣਾ ਸਮਝਣ ਲੱਗ ਪਏ। ਪਰ ਹੁਣ ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਹੁਣ ਜੋ ਮਾਇਆ ਰੂਪੀ ਸ਼ਕਤੀ ਦੇ ਹਨੇਰੇ ਦੇ ਕਾਰਨ ਰੱਸੀ ਵਿੱਚ ਸਰਮ ਸੱਪ ਦਾ ਪਰਮ ਪੈ ਰਿਹਾ ਸੀ, ਉਹ ਹੁਣ ਨਿਵਰਤ ਹੋ ਗਿਆ। ਨਿਹਚਲ ਸ਼ਿਵ ਕਰ ਬਾਸਾ, ਹੁਣ ਜੋ ਹਮੇਸ਼ਾ ਅਚਲ ਸ਼ਿਵ ਕਲਿਆਣ ਸਰੂਪ ਵਾਹਿਗੁਰੂ ਦਾ ਘਰ ਹੈ, ਤੁਰੀਆ ਪਦ, ਆਤਮਕ ਪਦ, ਤੇ ਜਿਸ ਨੂੰ ਸੱਚਖੰਡ ਵੀ ਆਖਿਆ ਹੈ, ਹੁਣ ਉਹਦੇ ਵਿੱਚ ਸਾਡਾ ਵਾਸਾ ਹੋ ਗਿਆ।
ਤਿੰਨ ਬਿਨ ਬਾਣੈ ਧਨਕ ਚੜਾਈਐ, ਇਹ ਜਗ ਬੇਦਿਆ ਭਾਈ।
ਲੋ ਹੁਣ ਅੱਗੇ ਭਗਤ ਕਬੀਰ ਜੀ ਫਰਮਾਉਂਦੇ ਨੇ, ਕਹਿੰਦੇ ਇਹ ਜਿਹੜੀ ਮਾਇਆ ਹੈ ਨਾ, ਇਹ ਵੀ ਵਾਹਿਗੁਰੂ ਦੀ ਸ਼ਕਤੀ ਹੈ। ਤਿੰਨ ਬਿਨ ਬਾਣੈ ਧਨਕ ਚੜਾਈਐ, ਉਸ ਮਾਇਆ ਨੇ ਬਿਨਾ ਹੀ ਬਾਣ ਤੀਰਾਂ ਤੋਂ ਧਨਕ ਚੜਾਇਆ ਹੈ। ਭਾਵ ਮਾਇਆ ਦੇ ਕੋਲੇ ਧਨਕ ਤਾਂ ਹੈ, ਪਰ ਬਿਨਾਂ ਹੀ ਧਨਕ ਤੋਂ ਉਹਨੇ ਤੀਰ ਚੜਾ ਦਿੱਤਾ। ਇਹੋ ਜਿਹਾ ਅਗਬੇ ਦਿਆ ਭਾਈ ਹੈ ਭਾਈ, ਉਸਨੇ ਇਸ ਤਰ੍ਹਾਂ ਸਾਰੇ ਸੰਸਾਰ ਨੂੰ ਵਹਿਣ ਦਿੱਤਾ ਹੈ। ਇਹਦਾ ਮਤਲਬ ਇਹ ਹੈ ਵੀ ਮਾਇਆ ਇੱਕ ਐਸੀ ਸ਼ਕਤੀ ਹੈ ਵੀ ਜਿਸਨੇ ਬਿਨਾਂ ਤੀਰਾਂ ਤੋਂ ਤਨਖ ਚੜਾਇਆ, ਭਾਵ ਆਪਣੀਆਂ ਭਵਾਂ ਨੂੰ ਚੜਾ ਕੇ ਉਹਨੇ ਸਾਰੇ ਸੰਸਾਰ ਨੂੰ ਵਹਿਣ ਛੱਡਿਆ ਹੈ, ਭਾਵ ਚੇਤਨ ਮਾਇਆ ਨੇ ਆਪਣੇ ਕਟਾਕਸ਼ਾਂ ਦੇ ਤੀਰ ਮਾਰ ਕੇ ਸਾਰੇ ਸੰਸਾਰ ਨੂੰ ਵਹਿਣ ਦਿੱਤਾ ਹੈ।
ਦਹਿੰਦ ਬੁੱਢੀ ਪਵਨ ਚੁਲਾਵੈ ਡੋਰ ਰਹੀ ਲਿਵਲਾਈ।
ਫਿਰ ਮਹਾਰਾਜ, ਇਸ ਮਾਇਆ ਦੇ ਪ੍ਰਭਾਵ ਤੋਂ ਕੋਈ ਬਚਿਆ ਵੀ ਹੈ ਤਾਂ ਭਗਤ ਕਬੀਰ ਜੀ ਕਹਿੰਦੇ ਹਾਂ, ਦਹਿਦ ਇਸ ਬੁੱਢੀ ਪਵਨ ਚੁਲਾਵੈ। ਬੁੱਢੀ ਦਾ ਅਰਥ ਇੱਥੇ ਗੁੱਡੀ ਹੈ, ਜਿਵੇਂ ਕੋਈ ਨੌਜਵਾਨ ਬੁੱਢੀ ਚੜਾਉਂਦਾ ਹੈ। ਦਹਿਦ ਇਸ ਬੁੱਢੀ ਪਵਨ ਚੁਲਾਵੈ, ਤੇ ਜਿਹੜੀ ਹਵਾ ਹੈ ਉਸ ਗੁੱਡੀ ਨੂੰ ਦੱਸੋ ਦਿਸ਼ਾ ਦੇ ਵਿੱਚ ਚਲਾਉਂਦੀ ਹੈ। ਗੁੱਡੀ ਕਹਿੰਦੇ ਨੇ ਪਤੰਗ ਨੂੰ, ਜਿਵੇਂ ਕਈ ਵਾਰੀ ਬੱਚੇ ਪਤੰਗ ਉਡਾਉਂਦੇ ਨੇ ਤੇ ਫਿਰ ਉਹ ਚਾਰ ਚਪੇਰੇ ਹਵਾ ਦੇ ਨਾਲ ਉਹ ਪਤੰਗ ਇੱਧਰ ਉੱਧਰ ਦੌੜਦਾ ਹੈ। ਇਸੇ ਤਰ੍ਹਾਂ ਡੋਰ ਰਹੀ ਲਿਵਲਾਈ, ਭਗਤ ਜੀ ਕਹਿੰਦੇ ਨੇ ਜਿਹੜਾ ਪਤੰਗ ਨੂੰ ਚੜਾਉਣ ਵਾਲਾ ਹੈ ਉਹਦੀ ਲਿਵ ਉਸ ਪਤੰਗ ਦੀ ਡੋਰ ਦੇ ਵਿੱਚ ਲੱਗੀ ਹੋਈ ਹੁੰਦੀ ਹੈ। ਜੇ ਪਤੰਗ ਚੜਾਉਣ ਵਾਲੇ ਦਾ ਡੋਰ ਵੱਲ ਖਿਆਲ ਨਾ ਹੋਵੇ ਤੇ ਉਹ ਪਤੰਗ ਹੇਠਾਂ ਵੀ ਡਿੱਗ ਸਕਦੀ ਹੈ। ਜਦੋਂ ਉਸ ਨੂੰ ਪਤਾ ਲੱਗਦਾ ਵੀ ਹੁਣ ਇਹ ਪਤੰਗ ਹੇਠਾਂ ਨੂੰ ਡਿੱਗ ਰਿਹਾ ਹੈ, ਉਹ ਤੁਣਕਾ ਮਾਰ ਕੇ ਫਿਰ ਉੱਪਰ ਨੂੰ ਚੜਾਉਂਦਾ। ਭਗਤ ਜੀ ਇੱਥੇ ਦ੍ਰਿਸ਼ਟਾਂਤ ਦਿੰਦੇ ਹਨ, ਦਹਿਦ ਉਸ ਬੁੱਢੀ ਪਵਨ ਝੁਲਾਵੈ। ਇਸੇ ਤਰ੍ਹਾਂ ਜਿਹੜੀ ਮਨੁੱਖ ਦੀ ਸੁਰਤ ਹੈ ਉਹ ਗੁੱਡੀ ਵਾਂਗ ਹੈ, ਤੇ ਜਿਹੜੀ ਵਾਸ਼ਨਾ ਹੈ ਮਾਇਆ ਦੀ ਵਾਸ਼ਨਾ ਹੈ ਇਹ ਉਸਨੂੰ ਦੱਸੋ ਦਿਸ਼ਾ ਦੇ ਵਿੱਚ ਝੁਲਾ ਰਹੀ ਹੈ। ਇਸ ਮਨੁੱਖ ਦੀ ਸੁਰਤ ਉਸ ਮਾਇਆ ਦੀ ਇੱਛਾ ਕਰਕੇ ਦੱਸੋ ਦਿਸ਼ਾ ਦੇ ਵਿੱਚ ਭਟਕ ਰਹੀ ਹੈ, ਡੋਰ ਰਹੀ ਲਿਵਲਾਈ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਲਿਵ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ, ਇਸ ਲਈ ਉਹਨਾਂ ਤੇ ਫਿਰ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ। ਗੁਰਮੁਖਾਂ ਦੀ ਸੁਰਤ ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਰਦੀ ਹੈ, ਇਸ ਲਈ ਉਹਨਾਂ ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ। ਜਿਹੜੇ ਸੰਸਾਰੀ ਪੁਰਖ ਨੇ ਉਹਨਾਂ ਦੀ ਸੁਰਤ ਰੂਪ ਗੁੱਡੀ ਨੂੰ ਇਹ ਮਾਇਆ ਦੀ ਪੌਣ ਚਲਾਉਂਦੀ ਹੈ, ਉਹ ਤੇ ਮਾਇਆ ਦੀ ਵਾਸ਼ਨਾ ਦੇ ਨਾਲ ਹੀ ਇੱਧਰ ਉੱਧਰ ਡੋਲਦੇ ਫਿਰਦੇ ਨੇ। ਪਰ ਗੁਰਮੁਖਾਂ ਦੀ ਸੁਰਤ ਰੂਪ ਗੁੱਡੀ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਚਿਦਾਕਾਸ਼ ਦੇ ਵਿੱਚ ਲੈ ਜਾਂਦਾ ਹੈ, ਤੇ ਫਿਰ ਉਹਨਾਂ ਦੀ ਲੇਵ ਦੀ ਡੋਰ ਹਮੇਸ਼ਾ ਲਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਜੁੜੀ ਰਹਿੰਦੀ ਹੈ।
ਹੁਣ ਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ।
ਲੋ ਭਗਤ ਜੀ ਫਰਮਾਉਂਦੇ ਨੇ ਵੀ ਜਿਹੜਾ ਇਹ ਜਿਹੜਾ ਮਨ ਸੀ ਉਨ ਮਨ ਮਨੁਆ, ਇਹ ਉਨ ਮਨ ਅਵਸਥਾ ਨੂੰ ਪ੍ਰਾਪਤ ਕਰਕੇ, ਉਨ ਮਨ ਅਵਸਥਾ ਹੈ ਤੁਰੀਆ ਅਵਸਥਾ। ਇਹ ਜਿਹੜਾ ਮਨ ਸੀ ਉਨ ਮਨ ਦਾ ਅਰਥ ਕਈ ਵਿਦਵਾਨਾਂ ਨੇ ਕੀਤਾ ਹੈ ਵੀ ਜਿਹੜਾ ਮਨ ਹੈ ਇਹ ਆਪਣੇ ਸੰਕਲਪਾਂ ਵਿਕਲਪਾਂ ਨੂੰ ਛੱਡ ਕੇ ਸੁਨ ਸਮਾਨਾ ਹੁਣ ਅਫੁਰ ਅਵਸਥਾ ਵਿੱਚ ਲੀਨ ਹੋ ਗਿਆ। ਇਹ ਜਿਹੜਾ ਮਨ ਸੀ ਆਪਣੇ ਪੁਰਾਣੇ ਸੁਭਾਵ ਨੂੰ ਛੱਡ ਕੇ, ਜਾਂ ਉਨ ਮਨ ਦਾ ਅਰਥ ਹੈ ਵੀ ਉਲਟ ਕੇ, ਇਹ ਜਿਹੜਾ ਮਨ ਸੀ ਸੰਸਾਰ ਵੱਲੋਂ ਉਲਟ ਕੇ ਤੇ ਉਸ ਅਫੁਰ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਗਿਆ। ਦੁਬਦਾ ਦੁਰਮਤ ਭਾਗੀ, ਤੇ ਜਿਸਦਾ ਸਦਕਾ ਹੁਣ ਦੁਬਦਾ ਭਾਵ ਤੇ ਖੋਟੀ ਮਤ ਭਾਗੀ ਭੱਜ ਗਈ, ਨਾਸ ਹੋ ਗਈ ਹੈ।
ਕਹੋ ਕਬੀਰ ਅਨੁਭਵ ਇੱਕ ਦੇਖਿਆ ਰਾਮ ਨਾਮ ਲਿਵ ਲਾਗੀ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਕਹੋ ਕਬੀਰ ਅਨੁਭਵ ਇੱਕ ਦੇਖਿਆ, ਅਸੀਂ ਇੱਕ ਐਸਾ ਅਨੁਭਵ ਦੇਖਿਆ ਹੈ। ਜਿਵੇਂ ਆਮ ਤੌਰ ਤੇ ਕਿਸੇ ਆਦਮੀ ਨੂੰ ਕੋਈ ਭਜਨ ਬੰਦਗੀ ਕਰਦਿਆਂ ਹੋਇਆ ਕੋਈ ਨਾ ਕੋਈ ਜਦੋਂ ਨਵਾਂ ਦ੍ਰਿਸ਼ ਨਵਾਂ ਤਜਰਬਾ ਹਾਸਲ ਹੁੰਦਾ ਹੈ, ਉਹ ਕਹਿੰਦਾ ਵੀ ਮੈਨੂੰ ਇੱਕ ਅਨੁਭਵ ਹੋਇਆ। ਉਸ ਨੂੰ ਅਨੁਭਵ ਕਹਿੰਦੇ ਨੇ, ਕੋਈ ਦੈਵੀ ਜਿਹੜਾ ਕੋਈ ਜਲਵਾ ਕੋਈ ਦੈਵੀ ਕ੍ਰਿਸ਼ਮਾ ਨਜ਼ਰ ਆਉਣਾ। ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਅਨੁਭਵ ਇੱਕ ਦੇਖਿਆ, ਅਸੀਂ ਵੀ ਇੱਕ ਐਸਾ ਅਨੁਭਵ ਦੇਖਿਆ ਹੈ, ਭਾਵ ਸਿਮਰਨ ਬੰਦਗੀ ਕਰਦਿਆਂ ਹੋਇਆਂ ਸਾਨੂੰ ਇੱਕ ਬੜਾ ਹੀ ਅਸਚਰਜ ਇਹ ਨਜ਼ਾਰਾ ਦਿਸਿਆ ਹੈ। ਜਿਵੇਂ ਕਿ ਪਿੱਛੇ ਅਸੀਂ ਦੱਸਿਆ ਹੈ, ਉਨ ਮਨ ਮਨੁਆ ਸੁਨ ਸਮਾਨਾ, ਸਾਡਾ ਮਨ ਉਲਟ ਕੇ ਅਫੁਰ ਅਵਸਥਾ ਵਿੱਚ ਲੀਨ ਹੋ ਗਿਆ, ਰਾਮ ਨਾਮ ਲਿਵ ਲਾਗੀ। ਹੁਣ ਸਾਡੀ ਲਿਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਲੱਗੀ ਰਹਿੰਦੀ ਹੈ। ਕਹੋ ਕਬੀਰ ਅਨਪੋਕ ਦੇਖਿਆ ਰਾਮ ਨਾਮ ਲਿਵ ਲਗੀ ਅਥਵਾ ਅਨਵੇ ਕਰਕੇ ਵੀ ਅਰਥ ਲੱਗਦਾ ਹੈ ਜਿਸ ਮਨੁੱਖ ਦੀ ਲਿਵ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੀ ਹੈ। ਅੱਠੇ ਪਹਿਰ ਇੱਕ ਤੈ ਲਿਵੈ ਮਨੇਨ ਹੁਕਮਾ ਪਾਰ ਕਹੋ ਕਬੀਰ ਅਨਪੋ ਇੱਕ ਦੇਖਿਆ ਤੇ ਫਿਰ ਉਸਨੇ ਅਨਪੋ ਦਾ ਅਰਥ ਹੈ ਅਨਭਵ ਸਰੂਪ ਜੋ ਅਕਾਲ ਪੁਰਖ ਹੈ ਤੇ ਇੱਕ ਅਦਵੈਤ ਸਰੂਪ ਹੈ ਉਹਨੂੰ ਉਸਨੇ ਦੇਖ ਲਿਆ।
ਗੌੜੀ ਬੈਰਾਗਣ ਤੇ ਪਦੇ ਉਲਟਤ ਪਵਨ ਚਕਰ ਖਟ ਭੇਦੇ ਸੁਰਤ ਸੁਨ ਅਨਰਾਗੀ।
ਲੋ ਹੁਣ ਭਗਤ ਕਬੀਰ ਜੀ ਦੇ ਪਾਸ ਕੋਈ ਯੋਗੀ ਆਇਆ ਹੈ, ਉਸਨੇ ਆ ਕੇ ਭਗਤ ਕਬੀਰ ਜੀ ਨੂੰ ਆਖਿਆ ਕਿ ਭਗਤ ਜੀ ਤੁਸੀਂ ਵੀ ਯੋਗ ਸਾਧਨ ਕਰਿਆ ਕਰੋ, ਕਿਉਂਕਿ ਯੋਗ ਸਾਧਨ ਕਰਨ ਦੇ ਨਾਲ ਇਹ ਜਿਹੜੇ ਸਾਡੇ ਸਵਾਸ ਨੇ ਇਹ ਉਲਟ ਕੇ ਦਸਵੇਂ ਦੁਆਰ ਦੇ ਵਿੱਚ ਚਲੇ ਜਾਂਦੇ ਨੇ। ਜਦੋਂ ਸਵਾਸ ਦਸਵੇਂ ਦੁਆਰ ਦੇ ਵਿੱਚ ਚਲੇ ਜਾਣ ਫਿਰ ਬਹੁਤ ਸਾਰੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਹੁਣ ਭਗਤ ਕਬੀਰ ਜੀ ਵਾਹਿਗੁਰੂ ਦੇ ਨਾਮ ਦੇ ਪ੍ਰੇਮੀ ਸਨ ਤੇ ਉਹਨਾਂ ਨੇ ਉਸ ਹੱਠ ਯੋਗੀ ਨੂੰ ਇਸ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੌੜੀ ਬੈਰਾਗਣ ਤੇ ਪਦੇ, ਗੌੜੀ ਰਾਗ ਦੀ ਬੈਰਾਗਣ ਜਾਤੀ ਹੈ ਤੇ ਪਦੇ ਤਿੰਨ ਪਦਿਆਂ ਵਾਲੇ ਇਹ ਸ਼ਬਦ ਨੇ। ਹੇਠਾਂ ਇੱਕ ਬਰੀਕ ਜਿਹਾ ਅੰਕ ਲਿਖਿਆ ਹੋਇਆ ਹੈ, ਉਹਦਾ ਮਤਲਬ ਵੀ ਅੱਗੇ ਉਹ ਤਿੰਨ ਸ਼ਬਦ ਗੌੜੀ ਬੈਰਾਗਣ ਦੇ ਆ ਰਹੇ ਹਨ। ਉਲਟਤ ਪਵਨ ਚੱਕਰ ਖੱਟ ਪੇਦੇ ਸੁਰਤ ਸੁਨ ਅਨਰਾਗੀ। ਭਗਤ ਜੀ ਕਹਿੰਦੇ ਨੇ ਵੇਖ ਉਲਟਤ ਪਵਨ, ਤੂੰ ਆਪਣੀ ਸਵਾਸਾਂ ਰੂਪੀ ਪਾਉਣ ਨੂੰ ਉਲਟਾ ਕੇ ਚੱਕਰ ਖੱਟ ਪੇਦੇ ਜਿਹੜੇ ਛੇ ਚੱਕਰ ਨੇ ਉਹ ਤੂੰ ਵਹਿਣ ਦਿੱਤੇ ਨੇ। ਜਿਹੜੇ ਯੋਗੀ ਨੇ ਜਦੋਂ ਉਹ ਪ੍ਰਾਣਾਯਾਮ ਕਰਦੇ ਹਨ ਤੇ ਉਹ ਛੇ ਚੱਕਰਾਂ ਦੇ ਵਿੱਚੋਂ ਦੀ ਆਪਣੀ ਸੁਰਤ ਨੂੰ ਦਸਵੇਂ ਦੁਆਰ ਦੇ ਵਿੱਚ ਲੈ ਜਾਂਦੇ ਨੇ। ਉਹ ਜਿਹੜੇ ਛੇ ਚੱਕਰ ਨੇ, ਪਹਿਲਾ ਚੱਕਰ ਮੂਲਾ ਧਾਰ ਹੈ, ਉਹ ਗੁਦਾ ਸਥਾਨ ਦੇ ਵਿੱਚ ਮੰਨਿਆ ਹੋਇਆ ਹੈ। ਦੂਸਰਾ ਸਵੈ ਧਾਰਾ ਸਥਾਨ ਚੱਕਰ ਹੈ, ਉਹ ਕਾਮ ਅੰਕਸ ਦੇ ਨੇੜੇ ਮੰਨਿਆ ਗਿਆ ਹੈ ਅਤੇ ਤੀਜਾ ਮਣੀ ਚੱਕਰ ਹੈ, ਉਹ ਨਾਭੀ ਦੇ ਕੋਲ ਮੰਨਿਆ ਗਿਆ ਹੈ ਤੇ ਚੌਥਾ ਜਿਹੜਾ ਉਹ ਅਨਾਹਤ ਚੱਕਰ ਹੈ ਜਿਹੜਾ ਸਾਡੇ ਹਿਰਦੇ ਵਿੱਚ ਮੰਨਿਆ ਗਿਆ ਹੈ ਅਤੇ ਪੰਜਵਾਂ ਵਿਸ਼ੁੱਧ ਚੱਕਰ ਹੈ ਜਿਹੜਾ ਕੰਠ ਦੇ ਵਿੱਚ ਮੰਨਿਆ ਹੈ ਤੇ ਛੇਵਾਂ ਆਗਿਆ ਚੱਕਰ ਹੈ ਜਿਹੜਾ ਦਸਵੇਂ ਦੁਆਰ ਦੇ ਵਿੱਚ ਮੰਨਿਆ ਗਿਆ ਹੈ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੇਖ ਤੂੰ ਆਪਣੇ ਪ੍ਰਾਣ ਰੂਪੀ ਪਵਨ ਨੂੰ ਉਲਟਾ ਕੇ ਛੇ ਚੱਕਰ ਤਾਂ ਵਿੰਨ ਲਏ ਨੇ, ਸੁਰਤ ਸੁਨ ਅਨਰਾਗੀ, ਤੇ ਤੇਰੀ ਸੁਰਤ ਹੁਣ ਸੁਨ ਦਾ ਅਰਥ ਹੈ ਜੋ ਯੋਗੀਆਂ ਨੂੰ ਦਸਵੇਂ ਦੁਆਰ ਦੀ ਪ੍ਰਾਪਤੀ ਹੁੰਦੀ ਉਹਨੂੰ ਉਹ ਸੁਨ ਕਹਿੰਦੇ ਨੇ। ਤੇਰੀ ਸੁਰਤ ਹੁਣ ਸੁਨ ਦਸਵੇਂ ਦੁਆਰ ਦੀ ਅਨਰਾਗੀ ਪ੍ਰੀਤਵਾਨ ਹੋ ਗਈ ਹੈ, ਪਰ ਯੋਗ ਸਾਧਨ ਕਰਕੇ ਠੀਕ ਹੈ ਤੂੰ ਛੇ ਚੱਕਰ ਵਿੰਨ ਲਏ ਨੇ, ਦਸਵੇਂ ਦੁਆਰ ਦੀ ਵੀ ਸਿੱਧੀ ਕਰ ਲਈ ਹੈ, ਪਰ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਤਾਂ ਨਹੀਂ ਨਾ ਹੋ ਸਕੀ। ਯੋਗ ਸਾਧਨ ਕਰਕੇ ਤੈਨੂੰ ਪਰਮੇਸ਼ਰ ਤੇ ਨਹੀਂ ਮਿਲ ਸਕਿਆ, ਤੂੰ ਰਿਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲਈਆਂ, ਦਸਵਾਂ ਦੁਆਰ ਵੀ ਹਾਸਲ ਕਰ ਲਿਆ, ਪਰ ਹਾਲੇ ਵਾਹਿਗੁਰੂ ਦੀ ਖੋਜ ਤਾਂ ਬਾਕੀ ਹੈ, ਉਹ ਵੀ ਤੈਨੂੰ ਕਰਨੀ ਚਾਹੀਦੀ ਹੈ।
ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ।
ਤੇ ਫਿਰ ਮਹਾਰਾਜ ਮੈਨੂੰ ਦੱਸੋ ਵੀ ਉਹ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ? ਭਗਤ ਜੀ ਕਹਿੰਦੇ ਆਵੇ ਨਾ ਜਾਏ, ਉਹ ਨਾ ਕਦੀ ਆਉਂਦਾ ਹੈ ਨਾ ਕਦੀ ਜਾਂਦਾ ਹੈ, ਨਾ ਕਦੀ ਮਰਦਾ ਹੈ ਨਾ ਕਦੀ ਉਹ ਜੀਵੇ ਦਾ ਅਰਥ ਜੰਮਦਾ ਹੀ ਹੈ, ਕਿਉਂਕਿ ਮਨੁੱਖ ਦਾ ਸਰੀਰ ਜੰਮਦਾ ਮਰਦਾ ਹੈ ਤੇ ਜਿਹੜੀ ਇਹਦੇ ਵਿੱਚ ਰੂਹ ਹੈ ਜੀਵ ਆਤਮਾ ਹੈ ਉਹ ਬਾਰ ਬਾਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ, ਇਸ ਲਈ ਉਹ ਵਾਹਿਗੁਰੂ ਨਾ ਤੇ ਜੀਵ ਆਤਮਾ ਵਾਂਗੂ ਆਉਂਦਾ ਜਾਂਦਾ ਹੈ ਨਾ ਹੀ ਸਰੀਰ ਵਾਂਗੂ ਜੰਮਦਾ ਮਰਦਾ ਹੈ। ਤਾਸ ਖੋਜ ਬੈਰਾਗੀ, ਭਗਤ ਜੀ ਕਹਿੰਦੇ ਐ ਵੈਰਾਗਵਾਨ ਯੋਗੀ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਖੋਜ ਕਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਤਲਾਸ਼ ਕਰ।
ਮੇਰੇ ਮਨ ਮਨ ਹੀ ਉਲਟ ਸਮਾਨਾ।
ਭਗਤ ਕਬੀਰ ਜੀ ਫਰਮਾਉਂਦੇ ਨੇ ਉਸ ਯੋਗੀ ਨੂੰ ਕਿ ਐ ਮੇਰੇ ਮਨ, ਐ ਮੇਰੇ ਪਿਆਰੇ ਯੋਗੀ, ਮਨ ਹੀ ਉਲਟ ਸਮਾਨਾ, ਤੂੰ ਤੇ ਆਪਣੇ ਸਵਾਸਾਂ ਨੂੰ ਉਲਟਾ ਕੇ ਦਸਵੇਂ ਦੁਆਰ ਦੇ ਵਿੱਚ ਪਹੁੰਚਦਾ, ਪਰ ਅਸੀਂ ਆਪਣੇ ਮਨ ਨੂੰ ਹੀ ਉਲਟਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਕਰ ਦਿੱਤਾ। ਮੇਰੇ ਮਨ ਮਨ ਹੀ ਉਲਟ ਸਮਨ, ਤੂੰ ਤੇ ਸਵਾਸਾਂ ਨੂੰ ਉਲਟਾ ਕੇ ਦਸਵੇਂ ਦੁਆਰ ਦੀ ਪ੍ਰਾਪਤੀ ਕੀਤੀ ਹੈ, ਪਰ ਅਸੀਂ ਆਪਣੇ ਮਨ ਨੂੰ ਹੀ ਉਲਟਾ ਕੇ, ਭਾਵ ਆਪਣੇ ਮਨ ਨੂੰ ਸੰਸਾਰ ਵੱਲੋਂ ਰੋਕ ਕੇ ਤੇ ਵਾਹਿਗੁਰੂ ਦੇ ਵਿੱਚ ਲੀਨ ਕਰ ਦਿੱਤਾ ਹੈ।
ਗੁਰ ਪ੍ਰਸਾਦ ਅਕਲ ਭਈ ਅਵਰੈ ਨਾਤਰ ਥਾ ਬੇਗਾਨਾ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਵੀ ਗੁਰੂ ਦੀ ਕਿਰਪਾ ਦੇ ਨਾਲ ਹੁਣ ਮੇਰੀ ਅਕਲ ਵੀ ਹੋਰ ਹੀ ਹੋ ਗਈ ਹੈ। ਇਹਦਾ ਮਤਲਬ ਇਹ ਸੀ, ਪਹਿਲਾਂ ਤੇ ਮੇਰੀ ਸੰਸਾਰਾਕਾਰ ਬੁੱਧੀ ਸੀ, ਵਿਸ਼ਿਆਕਾਰ ਮੇਰੀ ਬੁੱਧੀ ਸੀ, ਪਰ ਹੁਣ ਮੇਰੀ ਬੁੱਧੀ ਆਤਮਾਕਾਰ ਹੋ ਗਈ ਹੈ, ਹੁਣ ਮੇਰੀ ਅਕਲ ਬ੍ਰਹਮਾਕਾਰ ਹੋ ਗਈ ਹੈ। ਗੁਰੂ ਦੀ ਕਿਰਪਾ ਨਾਲ ਹੁਣ ਹੋਰ ਹੀ ਮੇਰੀ ਅਕਲ ਹੋ ਗਈ ਹੈ। ਨਾ ਤਰ ਥਾ ਬੇਗਾਨਾ, ਜਿੰਨਾ ਚਿਰ ਤੱਕ ਗੁਰੂ ਦੀ ਮਿਹਰ ਨਹੀਂ ਸੀ ਹੋਈ, ਉਨਾ ਚਿਰ ਤੱਕ ਤੇ ਮੈਂ ਬੇਗਾਨਾ ਜਾ ਤੁਰਿਆ ਫਿਰਦਾ ਸੀ, ਉਪਰਾ ਜਾ ਹੀ ਆਪਣੇ ਆਪ ਨੂੰ ਸਮਝਦਾ ਸੀ। ਪਰ ਜਦੋਂ ਗੁਰੂ ਦੀ ਕਿਰਪਾ ਹੋ ਗਈ ਤੇ ਮਨ ਵਾਹਿਗੁਰੂ ਦੇ ਵਿੱਚ ਲੀਨ ਹੋ ਗਿਆ ਤੇ ਹੁਣ ਮੈਂ ਵਾਹਿਗੁਰੂ ਨੂੰ ਆਪਣਾ ਬਣਾ ਲਿਆ ਤੇ ਵਾਹਿਗੁਰੂ ਪਰਮੇਸ਼ਰ ਮੇਰਾ ਪਿਤਾ ਬਣ ਗਿਆ ਹੈ।
ਨਿਵਰੈ ਦੂਰ ਦੂਰ ਗੁਣ ਨਿਵਰੈ ਜਿਨ ਜੈਸਾ ਕਰ ਮੰਨਿਆ।
ਰਹਾਓ ਵਿਸਰਾਮ ਦੇ ਕੇ ਭਗਤ ਕਬੀਰ ਜੀ ਹੁਣ ਅੱਗੇ ਫਰਮਾਉਂਦੇ ਹਨ, ਜਦੋਂ ਗੁਰੂ ਦੀ ਮਿਹਰ ਹੋਈ ਹੋਰ ਕੀ ਤੁਹਾਨੂੰ ਪ੍ਰਾਪਤ ਹੋਇਆ? ਤਾਂ ਭਗਤ ਜੀ ਕਹਿੰਦੇ ਨੇ ਨਿਵਰੈ ਦੂਰ, ਪਹਿਲਾਂ ਅਸੀਂ ਸੰਸਾਰ ਨੂੰ ਨੇੜੇ ਸਮਝਦੇ ਸੀ, ਹੁਣ ਇਹ ਸੰਸਾਰ ਦੂਰ ਹੋ ਗਿਆ। ਇਹਦਾ ਮਤਲਬ ਇਹ ਹੈ, ਪਹਿਲਾਂ ਮਨੁੱਖ ਸੰਸਾਰ ਨੂੰ ਹੀ ਆਪਣੇ ਨੇੜੇ ਵੇਖਦਾ ਹੈ। ਸੰਸਾਰ ਦੇ ਵਿੱਚ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਸਾਖ ਸੰਬੰਧੀ ਤੇ ਇਹਨਾਂ ਨੂੰ ਅਸੀਂ ਆਪਣੇ ਨੇੜੇ ਵੇਖਦੇ ਹਾਂ। ਭਗਤ ਜੀ ਕਹਿੰਦੇ ਨੇ ਨਿਵਰੈ ਦੂਰ, ਇਹ ਸੰਸਾਰ ਨੂੰ ਅਸੀਂ ਨੇੜੇ ਸਮਝਿਆ ਸੀ, ਇਹ ਹੁਣ ਦੂਰ ਹੋ ਗਿਆ, ਇਹਦੇ ਨਾਲ ਉਹ ਮੋਹ ਟੁੱਟ ਗਿਆ ਹੈ। ਦੂਰ ਫੁਨ ਨਿਵਰੈ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਦੂਰ ਸਮਝਦੇ ਸੀ, ਹੁਣ ਅਸੀਂ ਰੱਬ ਨੂੰ ਦੂਰ ਹੀ ਸਮਝਦੇ ਹਾਂ ਨਾ, ਤੇ ਉਹ ਹੁਣ ਨਿਵਰੈ ਦਾ ਅਰਥ ਨੇੜੇ ਸਾਨੂੰ ਦਿਸਣ ਲੱਗ ਪਿਆ। ਜਿਸ ਵਾਹਿਗੁਰੂ ਨੂੰ ਅਸੀਂ ਦੂਰ ਸਮਝਦੇ ਸੀ ਉਹ ਨੇੜੇ ਦਿਸਣ ਲੱਗ ਪਿਆ, ਤੇ ਜਿਸ ਸੰਸਾਰ ਨੂੰ ਅਸੀਂ ਨੇੜੇ ਸਮਝਦੇ ਸੀ ਉਹ ਸਾਨੂੰ ਦੂਰ ਦਿਸਣ ਲੱਗ ਪਿਆ। ਇਹਦਾ ਮਤਲਬ ਇਹ ਹੈ, ਗੁਰੂ ਦੀ ਕਿਰਪਾ ਨਾਲ ਹੁਣ ਸਾਡੀ ਅਕਲ ਹੀ ਹੋਰ ਹੋ ਗਈ, ਸੰਸਾਰਾਕਾਰ ਤੋਂ ਬ੍ਰਹਮਾਕਾਰ ਹੋ ਗਈ, ਅਨਾਤਮਾਕਾਰ ਤੋਂ ਆਤਮਾਕਾਰ ਹੋ ਗਈ। ਜਾਂ ਇਹਦਾ ਦੂਜਾ ਅਰਥ ਹੋਰ ਵੀ ਮਹਾਂਪੁਰਖਾਂ ਨੇ ਕੀਤਾ ਹੈ, ਨਿਵਰੈ ਦੂਰ, ਵੀ ਜਦੋਂ ਗੁਰੂ ਦੀ ਕਿਰਪਾ ਹੋਈ, ਪਹਿਲਾਂ ਤੇ ਨਿਵਰੈ ਦਾ ਅਰਥ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰੇ ਸਾਡੇ ਨੇੜੇ ਸਨ, ਕਾਮ ਕ੍ਰੋਧ ਕਾ ਚੂਲੜਾ ਸਭ ਗੱਲ ਪਾਏ ਆਏ, ਤੇ ਹੁਣ ਉਹ ਦੂਰ ਹੋ ਗਏ, ਇਹ ਜਿਹੜੇ ਕਾਮ ਆਦਿਕ ਵਿਕਾਰ ਸਨ ਇਹ ਹੁਣ ਦੂਰ ਹੋ ਗਏ ਨੇ। ਦੂਰ ਫੁਨ ਨਿਵਰੈ, ਤੇ ਜਿਹੜੇ ਦੈਵੀ ਗੁਣ ਸਨ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਸਾਥੋਂ ਦੂਰ ਸਨ, ਤੇ ਇਹ ਹੁਣ ਇਸ ਵੇਲੇ ਨੇੜੇ ਹੋ ਗਏ ਨੇ। ਇਹ ਐਸੀ ਗੁਰੂ ਦੀ ਕਿਰਪਾ ਹੋਈ, ਸਾਡੀ ਹੋਰ ਹੀ ਅਕਲ ਹੋ ਗਈ, ਵਿਕਾਰ ਨੇੜੇ ਸਨ ਉਹ ਦੂਰ ਚਲੇ ਗਏ, ਤੇ ਜਿਹੜੇ ਦੈਵੀ ਗੁਣ ਦੂਰ ਸਨ ਉਹ ਸਾਡੇ ਨੇੜੇ ਆ ਗਏ। ਇਹ ਗੁਰੂ ਦੀ ਕਿਰਪਾ ਨਾਲ ਇਹ ਐਸਾ ਕ੍ਰਿਸ਼ਮਾ ਹੋਇਆ ਹੈ। ਅਥਵਾ ਨਿਵਰੈ ਦੂਰ ਦੂਰ ਫੁਨ ਨਿਵਰੈ, ਇਹਦਾ ਮਤਲਬ ਇਹ ਵੀ ਹੈ ਬਈ ਅਸੀਂ ਅਗਿਆਨ ਕਾਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਦੂਰ ਸਮਝਿਆ ਸੀ, ਉਹ ਸਾਡੇ ਨੇੜੇ ਹੋ ਗਿਆ, ਕਿਉਂਕਿ ਅਗਿਆਨ ਕਾਲ ਦੇ ਵਿੱਚ ਵਾਹਿਗੁਰੂ ਦੂਰ ਦਿਸਦਾ ਹੈ, ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਫਿਰ ਉਹ ਨੇੜੇ ਹੁੰਦਾ। ਨਿਵਰੈ ਦੂਰ, ਜਿਸ ਨੂੰ ਅਸੀਂ ਦੂਰ ਨਿਵਰੈ ਦੂਰ ਜਿਸ ਨੂੰ ਨੇੜੇ ਸਮਝਿਆ ਸੀ, ਭਾਵ ਇਸ ਦੁਨੀਆਂ ਨੂੰ ਨੇੜੇ ਸਮਝਿਆ ਸੀ, ਉਹ ਹੁਣ ਦੂਰ ਹੋ ਗਈ ਹੈ, ਤੇ ਰੱਬ ਦੀ ਦਰਗਾਹ ਨੂੰ ਅਸੀਂ ਦੂਰ ਸਮਝਿਆ ਹੋਇਆ ਉਹ ਹੁਣ ਸਾਡੇ ਨੇੜੇ ਹੋ ਗਈ ਹੈ। ਐਸੀ ਇਹ ਗੁਰੂ ਨੇ ਕਲਾ ਵਰਤਾ ਦਿੱਤੀ ਹੈ। ਜਿਨ ਜੈਸਾ ਕਰ ਮੰਨਿਆ, ਭਗਤ ਜੀ ਫਰਮਾਉਂਦੇ ਨੇ ਜਿਸ ਮਨੁੱਖ ਨੇ ਜਿਹੋ ਜਿਹਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਿਆ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਕਿਸੇ ਰੂਪ ਦੇ ਵਿੱਚ ਕੋਈ ਕਿਸੇ ਰੂਪ ਦੇ ਵਿੱਚ ਮੰਨਦਾ ਹੈ, ਤੇ ਵਾਹਿਗੁਰੂ ਉਹੋ ਜਿਹਾ ਉਹਨੂੰ ਪ੍ਰਤੀਤ ਹੁੰਦਾ ਹੈ, ਵਾਸਤਵ ਦੇ ਵਿੱਚ ਵਾਹਿਗੁਰੂ ਦਾ ਆਪਣਾ ਰੰਗ ਰੂਪ ਕੋਈ ਨਹੀਂ, ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਹ ਗੁਣ ਤੇ ਪ੍ਰਭ ਭਿੰਨ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰ ਜਿਹੋ ਜਿਹੀ ਕੋਈ ਭਾਵਨਾ ਕਰ ਲਵੇ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਚਤੁਰਭੁਜੀ ਸਰੂਪ ਕਲਪਿਆ ਹੋਇਆ ਸੀ, ਤੇ ਕਈ ਲੋਕ ਅਵਤਾਰਾਂ ਨੂੰ ਵੀ ਪਰਮੇਸ਼ਰ ਦਾ ਰੂਪ ਮੰਨਦੇ ਹਨ, ਰਾਮ ਕ੍ਰਿਸ਼ਨ ਆਦਿਕਾਂ ਨੂੰ। ਤੇ ਅਸੀਂ ਜਿਹੜੇ ਗੁਰਸਿੱਖ ਹਾਂ, ਅਸੀਂ ਆਪਣੇ ਗੁਰੂਆਂ ਨੂੰ ਰੱਬ ਦਾ ਰੂਪ ਸਮਝਦੇ ਹਾਂ। ਗੱਲ ਕੀ, ਉਹ ਵਾਹਿਗੁਰੂ ਪਰਮੇਸ਼ਰ ਨੂੰ ਜਿਹੋ ਜਿਹਾ ਕੋਈ ਸਮਝਦਾ ਹੈ, ਜਿਹੋ ਜਿਹਾ ਕੋਈ ਮੰਨਦਾ ਹੈ, ਉਹੋ ਜਿਹਾ ਉਹਨੂੰ ਪ੍ਰਤੀਤ ਹੁੰਦਾ। ਇਹਦਾ ਮਤਲਬ ਵਾਹਿਗੁਰੂ ਦਾ ਕੋਈ ਖਾਸ ਰੂਪ ਨਹੀਂ ਹੈ। ਜਿਹੋ ਜਿਹੀ ਭਾਵਨਾ ਕਿਸੇ ਦੀ ਬਣ ਜਾਂਦੀ ਹੈ ਵੀ ਮੈਨੂੰ ਇਸ ਰੂਪ ਦੇ ਵਿੱਚ ਉਹ ਵਾਹਿਗੁਰੂ ਦੇ ਦਰਸ਼ਨ ਹੋਣ, ਤੇ ਉਹੀ ਰੂਪ ਧਾਰਨ ਕਰ ਲੈਂਦਾ। ਜੇ ਕੋਈ ਗੁਰਸਿੱਖ ਹੈ, ਉਹ ਕਹਿੰਦਾ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣ, ਤੇ ਵਾਹਿਗੁਰੂ ਉਹ ਰੂਪ ਧਾਰਨ ਕਰਕੇ ਦਰਸ਼ਨ ਦੇ ਦਿੰਦਾ। ਜੇ ਕੋਈ ਆਖੇ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰੂਪ ਦੇ ਵਿੱਚ ਦਰਸ਼ਨ ਹੋਣ, ਵਾਹਿਗੁਰੂ ਉਹ ਰੂਪ ਧਾਰਨ ਕਰ ਲੈਂਦਾ। ਜੇ ਕੋਈ ਇਹ ਆਖੇ ਮੈਨੂੰ ਕਿਸੇ ਹੋਰ ਮਹਾਂਪੁਰਖ ਦੇ ਰੂਪ ਦੇ ਵਿੱਚ ਦਿਸੇ, ਉਹ ਦਿਸ ਪੈਂਦਾ। ਪਰ ਵਾਹਿਗੁਰੂ ਦਾ ਆਪਣਾ ਰੂਪ ਤੇ ਕੋਈ ਨਹੀਂ ਹੈ। ਹਾਂ, ਜਿਨ ਜੈਸਾ ਕਰ ਮੰਨਿਆ ਤੇ ਜਿਹੋ ਜਿਹਾ ਕੋਈ ਉਹਨੂੰ ਮੰਨਦਾ ਹੈ, ਤੇ ਉਹ ਜਿਹਾ ਰੂਪ ਧਾਰਨ ਕਰਕੇ ਉਹਦੀ ਭਾਵਨਾ ਅਨੁਸਾਰ ਦਰਸ਼ਨ ਦੇ ਦਿੰਦਾ ਹੈ।